ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀ ਆਮਦ ਨਾਲ ਸਮਾਜ ਨੂੰ ਭਾਰੀ ਲਾਭ ਪੁੱਜਦਾ ਹੈ। ਇਸ ਬਾਰੇ ਤਾਂ ਅਸੀਂ ਅਕਸਰ ਵਿਸ਼ਲੇਸ਼ਣ ਅਤੇ ਅੰਕੜੇ ਸੁਣਦੇ ਤੇ ਪੜ੍ਹਦੇ ਹਾਂ, ਪਰ ਪ੍ਰੋਡਕਟੀਵਿਟੀ ਕਮਿਸ਼ਨ ਨੇ ਇਮੀਗ੍ਰੇਸ਼ਨ ਦੇ ਕੇਵਲ ਆਰਥਿਕ ਪੱਖ ਨੂੰ ਪਰਖ ਕੇ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿੱਚ ਕਈ ਹੈਰਾਨਕੁਨ ਨਤੀਜੇ ਅਤੇ ਤੱਥ ਦਾਇਰ ਹਨ। ਰਿਪੋਰਟ ਭਾਵੇਂ ਅਪ੍ਰੈਲ 2016 ਵਿੱਚ ਤਿਆਰ ਕਰਕੇ ਸਰਕਾਰ ਨੂੰ ਪੇਸ਼ ਕੀਤੀ ਗਈ ਸੀ, ਪਰ ਇਸ ਨੂੰ ਕੱਲ ਯਾਨੀ 12 ਸਤੰਬਰ ਨੂੰ ਜਨਤਕ ਕੀਤਾ ਗਿਆ ਹੈ। ਪ੍ਰਮੁੱਖ ਤੌਰ ਤੇ ਇਹ ਸਿਫਾਰਿਸ਼ ਹੈ ਕਿ ਇਮੀਗ੍ਰੇਸ਼ਨ ਦੇ ਰਸਤੇ ਕੇਵਲ ਘੱਟ ਉਮਰ ਦੇ ਪ੍ਰਵਾਸੀਆਂ ਵਾਸਤੇ ਖੁੱਲ੍ਹੇ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵੀ ਚੰਗੀ ਤਰ੍ਹਾਂ ਆਉਂਦੀ ਹੋਵੇ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੇਰੈਂਟਲ ਵੀਜ਼ਾ ਸਕੀਮ ਆਰਥਿਕ ਪੱਧਰ ਤੇ ਕਾਰਗਰ ਨਹੀਂ ਹੈ ਅਤੇ ਇਸ ਨੂੰ ਤਬਦੀਲ ਕਰਨ ਦੀ ਸਖ਼ਤ ਲੋੜ ਹੈ, ਕਿਉਂਕਿ ਇਸ ਕਾਰਨ ਦੇਸ਼ ਨੂੰ ਆਰਥਿਕ ਨੁਕਸਾਨ ਪੁੱਜ ਰਿਹਾ ਹੈ। ਵੈਸੇ ਤਾਂ ਇਸ ਰਿਪੋਰਟ ਅਨੁਸਾਰ ਸਾਰੇ ਫੈਮਿਲੀ ਰੀਯੂਨੀਅਨ ਵੀਜ਼ਾ ਸ਼੍ਰੇਣੀਆਂ ਵਿੱਚ ਸਖ਼ਤੀ ਵਰਤਣ ਦੀ ਲੋੜ ਹੈ, ਪਰ ਪੇਰੈਂਟਲ ਵੀਜ਼ਾ ਪ੍ਰਣਾਲੀ ਨੂੰ ਜਾਰੀ ਰੱਖਣ ਲਈ ਜਿੱਥੇ 2.5 to 3 billion dollars ਦਾ ਖਰਚਾ ਆ ਰਿਹਾ ਹੈ, ਉਸ ਹਿਸਾਬ ਨਾਲ ਮੁਲਕ ਨੂੰ ਕੋਈ ਆਰਥਿਕ ਲਾਭ ਨਹੀਂ ਪੁੱਜ ਰਿਹਾ। ਇਸ ਮਾਈਗ੍ਰੈਂਟ ਇਨਟੇਕ ਰਿਪੋਰਟ ਅਨੁਸਾਰ 2015-16 ਵਿੱਤੀ ਸਾਲ ਦੌਰਾਨ ਜਿੰਨੇ ਵੀ ਮਾਪਿਆਂ ਨੂੰ ਪੇਰੈਂਟਲ ਵੀਜ਼ਾ ਸਕੀਮ ਅੰਤਰਗਤ ਮਾਈਗ੍ਰੇਸ਼ਨ ਪ੍ਰਦਾਨ ਕੀਤੀ ਗਈ ਹੈ, ਉਹਨਾਂ ਵਿੱਚੋਂ ਹਰ ਇੱਕ ਉੱਤੇ ਉਹਨਾਂ ਦੇ ਜੀਵਨ ਕਾਲ ਦੌਰਾਨ $3,35,000 ਤੋਂ ਲੈ ਕੇ $2,25,00,000 ਦਾ ਸਰਕਾਰੀ ਖਰਚਾ ਆਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਨਿੱਕੇ ਜਿਹੇ ਵਰਗ ਦੀ ਮਾਈਗ੍ਰੇਸ਼ਨ ਪਿੱਛੇ ਬਹੁਤ ਭਾਰੀ ਸਰਕਾਰੀ ਖਰਚਾ ਹੋ ਰਿਹਾ ਹੈ ਅਤੇ ਇਹ ਮੁਲਕ ਵਾਸਤੇ ਫਾਇਦੇਮੰਦ ਨਹੀਂ, ਕਿਉਂਕਿ ਕੋਈ ਵਿਰਲੇ ਹੀ ਮਾਪੇ ਕੰਮਕਾਜ ਕਰਕੇ ਪੈਸਾ ਕਮਾਉਂਦੇ ਹਨ ਅਤੇ ਅਗਰ ਕਮਾਉਂਦੇ ਵੀ ਹਨ ਤਾਂ ਬਹੁਤ ਹੀ ਘੱਟ ਇਨਕਮ ਟੈਕਸ ਭਰਦੇ ਹਨ। ਮਾਪਿਆਂ ਬਾਰੇ ਇਹ ਵੀ ਗੱਲ ਕਹੀ ਗਈ ਹੈ ਕਿ ਅਕਸਰ ਅੰਗਰੇਜ਼ੀ ਵਿੱਚ ਉਹਨਾਂ ਦਾ ਹੱਥ ਤੰਗ ਹੁੰਦਾ ਹੈ ਅਤੇ ਉਹਨਾਂ ਕਾਰਨ ਆਸਟ੍ਰੇਲੀਆ ਵਿੱਚ ਸਿਹਤ ਅਤੇ ਬਿਰਧ ਸੇਵਾਵਾਂ ਦੀ ਡਿਮਾਂਡ ਵਧ ਰਹੀ ਹੈ। ਗੌਰਤਲਬ ਹੈ ਕਿ ਨੌਨ ਕੰਟਰੀਬਿਊਟਰੀ ਪੇਰੈਂਟਲ ਵੀਜ਼ਾ ਉੱਤੇ ਅਰਜ਼ੀਕਾਰ ਨੂੰ $7,000 ਖਰਚਣੇ ਪੈਂਦੇ ਹਨ, ਜਦਕਿ ਕੰਟਰੀਬਿਊਟਰੀ ਵੀਜ਼ਾ ਉੱਤੇ $50,000 ਦਾ ਖਰਚਾ ਆਉਂਦਾ ਹੈ। ਪਰ ਰਿਪੋਰਟ ਅਨੁਸਾਰ ਅਗਰ ਕੀਮਤ ਅਤੇ ਲਾਭ ਦੀ ਤੁਲਨਾ ਕੀਤੀ ਜਾਵੇ ਯਾਨੀ ਕੋਸਟ ਬੈਨੀਫਿਟ ਐਨਾਲਿਸਿਸ ਕੀਤਾ ਜਾਵੇ ਤਾਂ ਪੇਰੈਂਟਲ ਵੀਜ਼ਾ ਸਕੀਮ ਆਪਣੇ ਮੌਜੂਦਾ ਰੂਪ ਵਿੱਚ ਕਾਰਗਰ ਨਹੀਂ ਜਾਪਦੀ। ਸੋ ਰਿਪੋਰਟ ਅਨੁਸਾਰ ਕੰਟਰੀਬਿਊਟਰੀ ਪੇਰੈਂਟਲ ਵੀਜ਼ਾ ਦੀ ਕੀਮਤ ਵਧਾਉਣੀ ਜ਼ਰੂਰੀ ਹੈ ਅਤੇ ਉਸੇ ਸੂਰਤ ਵਿੱਚ ਨੌਨ ਕੰਟਰੀਬਿਊਟਰੀ ਪੇਰੈਂਟਲ ਵੀਜ਼ਾ ਦਿੱਤਾ ਜਾਵੇ, ਜਦਕਿ ਸਪਸ਼ਟ ਕੰਪੈਸ਼ਨੇਟ ਗਰਾਊਂਡਸ ਹੋਣ ਅਤੇ ਪਰਿਵਾਰ ਇਹ ਗਰੰਟੀ ਦੇਵੇ ਕਿ ਮਾਪਿਆਂ ਦੀ ਰਿਹਾਇਸ਼ ਅਤੇ ਸਿਹਤ ਸੰਬੰਧੀ ਖਰਚਿਆਂ ਲਈ ਉਹ ਆਪ ਜ਼ਿੰਮੇਵਾਰ ਹੋਣਗੇ ਅਤੇ ਸਰਕਾਰੀ ਸੇਵਾਵਾਂ ਦਾ ਇਸਤੇਮਾਲ ਨਹੀਂ ਕਰਨਗੇ। ਇਸ ਰਿਪੋਰਟ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ। ਇੱਕ ਸਿਫਾਰਿਸ਼ ਤਾਂ ਇਹ ਵੀ ਹੈ ਕਿ ਸਕਿੱਲਡ ਮਾਈਗ੍ਰੇਸ਼ਨ ਸਕੀਮ ਅੰਤਰਗਤ ਅਰਜ਼ੀ ਪਾਉਣ ਵਾਲੇ ਐਪਲੀਕੈਂਟਸ ਦੀ ਉਮਰ 50 ਸਾਲ ਤੋਂ ਘੱਟ ਹੋਵੇ ਅਤੇ ਸਭ ਤੋਂ ਵੱਧ ਤਰਜੀਹ ਔਸਤਨ 25 ਸਾਲ ਦੀ ਉਮਰ ਦੇ ਐਪਲੀਕੈਂਟਸ ਨੂੰ ਦਿੱਤੀ ਜਾਵੇ, ਕਿਉਂਕਿ ਉਹ ਜ਼ਿਆਦਾਤਰ ਪੜ੍ਹੇ ਲਿਖੇ ਹੁੰਦੇ ਹਨ ਅਤੇ ਅੰਗਰੇਜ਼ੀ ਵਿੱਚ ਵੀ ਉਹਨਾਂ ਦੀ ਮਹਾਰਤ ਹੁੰਦੀ ਹੈ। ਦੂਜੀ ਸਿਫਾਰਿਸ਼ ਇਹ ਹੈ ਕਿ ਘੱਟ ਉਮਰ ਦੇ ਐਪਲੀਕੈਂਟਸ ਨੂੰ ਪੁਆਇੰਟਸ ਸਿਸਟਮ ਅੰਤਰਗਤ ਵਾਧੂ ਪੁਆਇੰਟਸ ਦਿੱਤੇ ਜਾਣ ਅਤੇ ਉਹਨਾਂ ਲਈ ਪ੍ਰਵਾਸ ਦੇ ਨਵੇਂ ਰਾਹ ਖੋਲ੍ਹੇ ਜਾਣ। ਇਹ ਸਿਫਾਰਿਸ਼ ਵੀ ਹੈ ਕਿ ਚੰਗੀ ਵਿਦੇਸ਼ੀ ਯੂਨੀਵਰਸਿਟੀਜ਼ ਤੋਂ ਪ੍ਰਾਪਤ ਡਿਗਰੀਆਂ ਨੂੰ ਆਸਟ੍ਰੇਲੀਆ ਵਿੱਚ ਮਾਨਤਾ ਦਿੱਤੀ ਜਾਵੇ, ਨਾਲ ਨਵੇਂ ਪ੍ਰਵਾਸੀਆਂ ਦੇ ਹੱਕਾਂ ਦੀ ਪੈਰਵੀ ਕਰਨ ਲਈ ਕਦਮ ਚੁੱਕੇ ਜਾਣ ਤਾਂ ਕਿ ਨਵੇਂ ਪ੍ਰਵਾਸੀਆਂ ਦਾ ਸ਼ੋਸ਼ਣ ਨਾ ਹੋ ਸਕੇ। ਦੋਸਤੋ, ਪ੍ਰੋਡਕਟੀਵਿਟੀ ਕਮਿਸ਼ਨ ਦੁਆਰਾ ਪੇਸ਼ ਕੀਤੀ ਇਸ ਰਿਪੋਰਟ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਪ੍ਰਵਾਸ ਸੰਬੰਧੀ ਇੱਕ ਹੋਰ ਅਹਿਮ ਖਬਰ ਹੈ। ਤੁਹਾਨੂੰ ਦੱਸ ਦਈਏ ਕਿ 10 ਸਤੰਬਰ ਨੂੰ ਇਸ ਪ੍ਰਤੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਨਵਾਂ ਕਾਨੂੰਨ ਵੀ ਜਾਰੀ ਕਰ ਦਿੱਤਾ ਹੈ, ਜਿਸ ਦੇ ਅੰਤਰਗਤ ਆਸਟ੍ਰੇਲੀਅਨ ਯੂਨੀਵਰਸਿਟੀਜ਼ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਅਰਜ਼ੀ ਭਰਨ ਸਮੇਂ 5 ਵਾਧੂ ਪੁਆਇੰਟਸ ਮਿਲਣਗੇ। ਪਰ ਇਹ 5 ਪੁਆਇੰਟਸ ਕੇਵਲ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲਣਗੇ ਜਿਨ੍ਹਾਂ ਦੀ ਪੜ੍ਹਾਈ ਸਟੈਮ ਸਬਜੈਕਟਸ ਵਿੱਚ ਸੀ, ਯਾਨੀ ਕਿ ਸਾਇੰਸ, ਟੈਕਨੋਲੋਜੀ, ICT, ਇੰਜੀਨੀਅਰਿੰਗ ਜਾਂ ਮੈਥਮੈਟਿਕਸ। ਇਸ ਦੇ ਇਲਾਵਾ ਇੱਕ ਨਵੇਂ ਆਂਟਰਪ੍ਰਨੋਰ ਵੀਜ਼ਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਵਾਸਤੇ ਐਲੀਜੀਬਲ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣਾ ਨਵੀਨ ਬਿਜ਼ਨਸ ਆਈਡੀਆ ਆਸਟ੍ਰੇਲੀਆ ਵਿੱਚ ਲੈ ਕੇ ਆਓ ਅਤੇ ਉਸ ਦੀ ਪੂਰਤੀ ਲਈ ਤੁਹਾਡੇ ਕੋਲ ਘੱਟੋ ਘੱਟ $2,00,000 ਦੀ ਫੰਡਿੰਗ ਹੋਵੇ। ਇਹ ਫੰਡਿੰਗ ਤੁਸੀਂ ਆਸਟ੍ਰੇਲੀਆ ਦੀ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਤੋਂ ਲੈ ਸਕਦੇ ਹੋ, ਪਰ ਤੁਹਾਨੂੰ ਆਪਣੇ ਵੱਲੋਂ ਵੀ $60,000 ਲਗਾਉਣੇ ਪੈਣਗੇ ਤਾਂ ਕਿ ਤੁਸੀਂ ਉਸ ਬਿਜ਼ਨਸ ਵਿੱਚ ਘੱਟੋ ਘੱਟ 30% ਦੇ ਹਿੱਸੇਦਾਰ ਹੋਵੋ। ਸੋ ਜੀ, ਇਹ ਸੀ ਕੁਝ ਜਾਣਕਾਰੀ ਆਸਟ੍ਰੇਲੀਆ ਵਿੱਚ ਪ੍ਰਵਾਸ ਸੰਬੰਧੀ ਕੁਝ ਸਿਫਾਰਸ਼ਾਂ ਅਤੇ ਨਵੇਂ ਵੀਜ਼ਿਆਂ ਬਾਰੇ। ਇਸ ਸੰਬੰਧੀ SBS ਪੰਜਾਬੀ ਦੀ ਵੈਬਸਾਈਟ ਉੱਤੇ ਜਾਣਕਾਰੀ ਨਾਲ ਭਰਪੂਰ ਕਈ ਆਰਟੀਕਲਸ ਅਸੀਂ ਪਬਲਿਸ਼ ਕੀਤੇ ਹਨ, ਜ਼ਰੂਰ ਪੜ੍ਹਨਾ। ਪਤਾ ਹੈ sbs.com.au/punjabi। SBS ਪੰਜਾਬੀ ਲਈ ਮੈਂ ਹਾਂ ਮਨਪ੍ਰੀਤ ਕੌਰ ਸਿੰਘ। SBS, 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 SBS,